ਹਾਜ਼ਰੀਨ, SBS ਪੰਜਾਬੀ ਰੇਡੀਓ ਦੇ ਸੈੱਟ 'ਤੇ ਅੱਜ ਇੱਕ ਬੜੀ ਮਹਿਨਾਜ਼ ਹਸਤੀ ਸਾਡੇ ਕੋਲ ਆਈ ਹੋਈ ਹੈ। ਪੰਜਾਬੀ ਗਾਇਕੀ ਦੇ ਅੰਬਰ ਵਿੱਚ ਇੱਕ ਚਮਕਦੇ ਤਾਰੇ ਦੀ ਹੈਸੀਅਤ ਰੱਖਣ ਵਾਲੇ ਬੜੇ ਹੀ ਮਕਬੂਲ ਲੇਖਕ ਅਤੇ ਗਾਇਕ ਬੱਬੂ ਮਾਨ ਹੋਰੀ ਇਸ ਵਕਤ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ। ਮਾਨ ਸਾਹਿਬ, SBS ਰੇਡੀਓ ਦੇ ਸੈੱਟ 'ਤੇ ਤੁਹਾਡਾ ਸਵਾਗਤ ਹੈ ਜੀ।
ਸਾਰੇ ਸੁਣਨ ਵਾਲਿਆਂ ਨੂੰ ਅਤੇ ਇਸ ਸਮੁੱਚੀ ਟੀਮ ਨੂੰ ਮੇਰੇ ਵੱਲੋਂ ਫਤਿਹ ਜੀ।
ਮਾਨ ਸਾਹਿਬ, ਤੁਸੀਂ ਆਪਣੇ ਕੌਨਸਰਟਸ ਲਈ ਆਸਟ੍ਰੇਲੀਆ ਆਏ ਹੋਏ ਹੋ ਅਤੇ ਹੁਣ ਤੱਕ ਕਿਹੜੇ ਕਿਹੜੇ ਸ਼ਹਿਰਾਂ 'ਚ ਤੁਸੀਂ ਆਪਣੇ ਸ਼ੋਅ ਕਰ ਚੁੱਕੇ ਹੋ?
ਅਸੀਂ ਸਿਡਨੀ ਗਾਏ ਜੀ, ਪਰਸੋਂ ਵੀ ਗਾਏ, ਹੁਣ ਇੱਥੇ ਹੈ
ਜੀ।
ਦਰਅਸਲ ਅਸੀਂ ਥੋੜ੍ਹਾ ਜਿਹਾ ਲੇਟ ਹੋ ਗਏ ਇਹ ਸ਼ੋਅਆਂ ਤੋਂ ਪਹਿਲਾਂ, ਮੈਂ CD ਦੇ ਕੰਮ 'ਚ ਖਾਸਾ ਉਲਝਿਆ ਹੋਇਆ ਸੀ।
ਹਾਂਜੀ,
ਅਤੇ ਇਸ ਕਰਕੇ ਇਸ ਵਾਰੀ ਮੇਰੀ ਗੁਸਤਾਖੀ ਮਾਫ਼ ਚਾਰ ਹੀ ਕਰ ਪਾਊਂਗਾ, ਕਿਉਂਕਿ ਅੱਗੇ ਵਾਲੀਆਂ ਕਮਿਟਮੈਂਟ ਖੜੀਆਂ
ਜੀ,
ਤਾਂ ਅਗਲੀ ਵਾਰੀ ਫਿਰ ਸਾਰੇ ਕਰ ਜੂੰਗਾ।
ਅਤੇ ਹੁਣ ਤੱਕ ਕਿਹੋ ਜਿਹਾ ਹੰਗਾਰਾ ਮਿਲਿਆ ਜੀ ਆਸਟ੍ਰੇਲੀਅਨ ਪੰਜਾਬੀ ਪਰਿਵਾਰ ਵੱਲੋਂ?
ਹੁਣ ਤਾਂ ਦੱਸਣ ਦੀ ਲੋੜ ਨਹੀਂ, ਨੈੱਟ ਏ ਦੱਸ ਦਿੰਦਾ। ਕਿਰਪਾ
ਜੀ,
ਪਿਆਰ ਕਰਨ ਵਾਲੇ ਮਹਿਸੂਸ ਹੀ ਨਹੀਂ ਹੋਣ ਦਿੰਦੇ, ਜਿੱਥੇ ਮਰਜ਼ੀ ਚੱਲ ਜਾਈਏ ਆਸ ਤੋਂ ਵੱਧ ਹੀ ਹੁੰਗਾਰਾ ਹੋ ਜਾਂਦਾ
ਜੀ।
ਜਦੋਂ ਕੋਈ ਗਾਇਕ ਜਾਂ ਕੋਈ ਲੇਖਕ ਦਿਲ 'ਚ ਜਾ ਵੱਜੇ, ਫਿਰ ਉਹ ਇਹਨਾਂ ਚੀਜ਼ਾਂ ਤੋਂ ਮੁਕਤ ਹੋ ਜਾਂਦਾ ਕਿ
ਹਾਂਜੀ
ਕਿੱਦਾਂ ਦਾ ਪ੍ਰੋਗਰਾਮ ਹੋਊਗਾ ਜਾਂ ਹੋਇਆ, ਸਭ ਪਤਾ ਲੋਕਾਂ ਦੀ ਕਿਰਪਾ ਨਾਲ
ਜੀ। ਅਤੇ ਹੁਣ ਤੱਕ ਵੈਸੇ ਤੁਹਾਡੀਆਂ ਅਣਗਿਣਤ ਇੰਟਰਵਿਊਜ਼ ਹੋ ਚੁੱਕੀਆਂ ਅਤੇ ਗੱਲਾਂ ਸਾਰੀਆਂ ਤਕਰੀਬਨ ਤੁਹਾਡੇ ਤੋਂ ਪੁੱਛੀਆਂ ਹੀ ਜਾ ਚੁੱਕੀਆਂ ਨੇ, ਪਰ ਮੈਂ ਥੋੜ੍ਹਾ ਲੀਕ ਤੋਂ ਹਟ ਕੇ ਪੁੱਛਣਾ ਚਾਹੁੰਦਾ, ਤੁਹਾਡੇ ਦਿਲ ਦਿਮਾਗ 'ਚ ਕੋਈ ਇਹੋ ਜਿਹੀ ਸ਼ਖਸੀਅਤ ਹੋਵੇ ਜਿਹਨੂੰ ਤੁਸੀਂ ਆਪਣਾ ਪ੍ਰੇਰਣਾ ਸਰੋਤ ਮੰਨਦੇ ਹੋਵੋ ਅਤੇ ਮਹਿਸੂਸ ਕਰਦੇ ਹੋਵੋ ਕਿ ਇਹ ਸ਼ਖਸ ਅਗਰ ਦੁਨੀਆ 'ਤੇ ਨਾ ਹੁੰਦਾ ਤਾਂ ਬੱਬੂ ਮਾਨ ਨੇ ਅੱਜ ਬੱਬੂ ਮਾਨ ਨਹੀਂ ਸੀ ਹੋਣਾ ਬਲਕਿ ਇੱਕ ਆਮ ਆਦਮੀ ਹੋਣਾ ਸੀ?
ਮੈਨੂੰ ਵੈਸੇ ਬੰਦਿਆਂ ਤੋਂ ਜ਼ਿਆਦਾ ਮੈਂ ਨੇਚਰ ਤੋਂ ਬਹੁਤ ਪ੍ਰਭਾਵਿਤ ਹਾਂ। ਪਿੰਡਾਂ ਦੇ ਹੋਣ ਕਰਕੇ ਆਪਣਾ ਵਾਹ ਜ਼ਿਆਦਾ ਖੇਤਾਂ ਨਾਲ ਰਿਹਾ।
ਹਾਂਜੀ,
ਅਤੇ ਖੇਤਾਂ ਜਦੋਂ ਆਪਾਂ ਛੋਟੀ ਉਮਰੇ ਜਾਂਦੇ ਤਾਂ ਹਵਾ ਦਾ ਵੀ ਅਜੀਬ ਸਕੂਨ ਹੁੰਦਾ, ਬੂਟੇ, ਦਰਖਤ, ਤੂਤ, ਬੇਰੀਆਂ ਜੋ ਵੀ ਆਪਣੇ ਹੁੰਦੇ ਬਚਪਨ ਦੀਆਂ ਉਹ ਖੇਡਾਂ, ਇਹਨਾਂ ਚੀਜ਼ਾਂ ਦਾ ਜ਼ਿਆਦਾ ਅਸਰ ਪਿਆ।
ਠੀਕ ਹੈ ਜੀ।
ਸ਼ਾਇਦ ਮੈਂ ਜੇ ਸ਼ਹਿਰ 'ਚ ਜੰਮਦਾ ਪਲਦਾ ਤਾਂ ਸ਼ਾਇਦ ਨਾ ਇਹਨਾਂ ਚੀਜ਼ਾਂ ਤੋਂ ਪਰੇ ਹੀ ਰਹਿੰਦਾ। ਅਤੇ ਉਦੋਂ ਬਾਅਦ ਜਿਹੜਾ ਰੇਡੀਓ ਸੀ
ਜੀ
ਆਪਣੇ ਘਰ, ਸ਼ਾਇਦ ਉਹਦਾ ਬਹੁਤ ਅਸਰ ਹੈ।
ਅੱਛਾ,
ਉਹ ਛੋਟੇ ਜਿਹੇ ਰੇਡੀਓ ਕਰਕੇ ਸ਼ਾਇਦ ਇੰਨਾ ਹੀ ਲਲਕ ਲੱਗ ਗਈ, ਕਿਉਂਕਿ ਉਦੋਂ ਤਾਂ ਆਲ ਇੰਡੀਆ ਰੇਡੀਓ ਦੀ ਉਰਦੂ ਸਰਵਿਸ ਹੁੰਦੀ ਸੀ।
ਹਾਂਜੀ,
ਅਤੇ ਉਹਦੇ 'ਚ ਕਦੇ ਕਦੇ ਇੱਕ ਸਿਲੋਨ ਤੋਂ ਆਉਂਦਾ ਹੁੰਦਾ ਸੀ ਪ੍ਰੋਗਰਾਮ, ਸਿਬਾਕਾ ਟੋਪ 10।
ਅੱਛਾ ਜੀ।
ਬਿਨਾਕਾ ਟੋਪ 10।
ਹਾਂਜੀ।
ਅਮੀਨੂ ਸਿਆਨੀ ਹੁੰਦੇ ਸੀ, ਤੁਹਾਡੇ ਰੇਡੀਓ ਦੀ ਦੁਨੀਆ ਦੇ ਬੜੇ ਵੱਡੇ ਆਦਮੀ ਆ ਉਹ ਹਿੰਦੁਸਤਾਨ 'ਚ। ਸਭ ਤੋਂ ਪਹਿਲਾਂ ਉਹਨਾਂ ਨੇ ਅੰਦਾਜ਼ ਸ਼ੁਰੂ ਕਰਿਆ ਸੀ ਰੇਡੀਓ 'ਤੇ, ਭਾਈ ਔਰ ਬਹਿਨੋ ਪੇਸ਼ ਹੈ। ਸੋ ਉਹ ਜਿਹੜੇ ਗੀਤ ਹੁੰਦੇ ਸੀ ਬੜੇ ਚੁਣ ਕੇ ਆਉਂਦੇ, ਉਹਨਾਂ ਦਾ ਬੜਾ ਅਸਰ ਹੋਇਆ
ਜੀ।
ਸੋ ਰੇਡੀਓ ਦਾ ਯੋਗਦਾਨ ਹੈ। ਫਿਰ ਜਿਹੜੇ ਵੱਡੇ ਵੱਡੇ ਫਨਕਾਰ, ਫਿਰ ਪੜ੍ਹਨ ਦੀ ਚੇਟਕ ਲੱਗ ਗਈ। ਸਾਹਿਰ ਸਾਹਿਬ ਨੂੰ ਪੜ੍ਹਿਆ, ਕਾਫੀ ਆਜ਼ਮੀ ਨੂੰ ਪੜ੍ਹਿਆ, ਮਜਾਜ ਲਖਨਵੀ, ਫਿਰ ਇਹਨਾਂ ਦਾ ਅਸਰ ਜ਼ਿਆਦਾ ਹੋਣ ਲੱਗ ਗਿਆ। ਫਿਰ ਲਿਖਣਾ, ਗਾਉਣਾ, ਫਿਰ ਉਹ ਜਦੋਂ ਗਾਣਾ ਚੱਲਦਾ ਹੁੰਦਾ ਸੀ ਉਦੋਂ ਹੁੰਦਾ ਸੀ ਕਿ ਗੀਤ ਲਿਖਿਆ ਇੰਦੇਵਰ ਨੇ, ਤਰਜ ਬਣਾਈ ਲਕਸ਼ਮੀ ਕਾਂਤ ਪਿਆਰੇ ਲਾਲ ਨੇ, ਔਰ ਸਵਰ ਦੀਆ ਮੁਹੰਮਦ ਰਫੀ ਨੇ। ਤਿੰਨ ਕੰਮ ਇੱਕ ਬੰਦਾ ਵੀ ਕਰ ਸਕਦਾ।
ਠੀਕ ਹੈ।
ਉਸੇ ਲਲਕ ਨੇ ਮੈਨੂੰ ਸ਼ਾਇਦ ਇੰਨਾ ਕੁਛ ਕਰਾਤਾ।
ਹੁਣ ਤੁਸੀਂ ਉਰਦੂ ਜ਼ਬਾਨ ਦੀ ਗੱਲ ਕੀਤੀ, ਭਾਸ਼ਾ ਇੱਕ ਟੂਲ ਆ ਜਿਹੜਾ ਲੋਕਾਂ ਨੂੰ ਲੋਕਾਂ ਨਾਲ ਜੋੜਦਾ, ਹੈ ਨਾ, ਅਤੇ ਅਸੀਂ ਖੁਦ 74 ਭਾਸ਼ਾਵਾਂ ਬ੍ਰੌਡਕਾਸਟ ਕਰਦੇ ਹਾਂ। ਤੁਹਾਡੇ 'ਚ ਬੜੀ ਚੇਟਕ ਲੱਗੀ ਹੋਈ ਆ ਭਾਸ਼ਾਵਾਂ ਸਿੱਖਣ ਲਈ, ਸੋ ਕਈ ਜ਼ਬਾਨਾਂ ਤੁਸੀਂ ਜਾਣਦੇ ਹੋ, ਇਹਦੇ ਪਿੱਛੇ ਕੀ ਕਾਰਨ ਹੈ?
ਪਹਿਲਾਂ ਅਸਲ 'ਚ ਮੈਂ ਜਦੋਂ ਪੜ੍ਹਦਾ ਸੀ,
ਹਾਂਜੀ,
ਉਦੋਂ ਆਮ ਤੌਰ 'ਤੇ ਜਿਹੜੀ ਸਾਡੀ ਪੰਜਾਬੀ ਗਜ਼ਲ ਸੀ
ਜੀ,
ਉਹਦੇ 'ਤੇ ਉਰਦੂ ਭਾਰੀ ਸੀ।
ਠੀਕ ਹੈ ਜੀ।
ਇਸੇ ਕਰਕੇ ਸ਼ਾਇਦ ਮੈਨੂੰ ਵੀ ਲੱਗਿਆ ਕਿ ਉਰਦੂ ਸਿੱਖਾਂ।
ਹਾਂਜੀ।
ਉਰਦੂ ਵੀ ਸਿੱਖਿਆ, ਕਿਤਾਬਾਂ ਬਹੁਤ ਪੜ੍ਹੀਆਂ, ਉਰਦੂ ਗਜ਼ਲਾਂ ਵੀ ਲਿਖੀਆਂ, ਮੈਂ ਇੱਕ ਬੁੱਕ ਵੀ ਛਾਪਣ ਦੀ ਕੋਸ਼ਿਸ਼ ਕਰ ਰਿਹਾ। ਠੇਠ ਉਰਦੂ ਤਾਂ ਨਹੀਂ ਹੈਗੀ, ਕਿਉਂਕਿ ਸਾਡੇ ਹਿੰਦੁਸਤਾਨ 'ਚ ਹੁਣ ਉਰਦੂ ਉਸ ਤਰ੍ਹਾਂ ਪੜ੍ਹਿਆ ਨਹੀਂ ਜਾਂਦਾ। ਇਸ ਲਈ ਵੀ ਉਰਦੂ ਪੇ ਜ਼ੁਲਮ ਹੋਤਾ ਹੈ, ਇੱਕ ਸ਼ਾਇਰ ਨੇ ਲਿਖਿਆ, ਲੋਕ ਉਰਦੂ ਕੋ ਮੁਸਲਮਾਨ ਸਮਝ ਲੇਤੇ ਹੈ।
ਅੱਛਾ।
ਸੋ ਪੜ੍ਹਾਇਆ ਮੈਂ ਬਹੁਤ, ਪਰ ਅਖੀਰ ਸਿੱਟੇ 'ਤੇ ਮੈਂ ਇਸ 'ਤੇ ਨਿਕਲਿਆ ਕਿ ਪੰਜਾਬੀ ਤੋਂ ਵਧੀਆ ਨਹੀਂ ਭਾਸ਼ਾ, ਪਤਾ ਨਹੀਂ ਤਾਂ ਲੱਗਦੀ ਹੈ। ਗਾਉਂਦੇ ਹਾਂ, ਗਾਉਂਦੇ ਤਾਂ ਚਲੋ ਆਪਾਂ ਹਿੰਦੀ ਵੀ ਟਰਾਈ ਕਰਦੇ ਹਾਂ, ਗਜ਼ਲਾਂ ਵੀ, ਇੱਕ ਮੈਂ ਕਵਾਲੀਆਂ ਦੀ ਕੈਸਟ ਕਰੀ ਜਾਂਦਾ, ਪਰ ਆਪਣੀ ਭਾਸ਼ਾ ਬੜੀ ਉੱਤਮ ਹੈ, ਕਿਉਂਕਿ ਇਹਦੇ 'ਚ ਨਾ ਬਹੁਤ ਲੰਬੀ ਚੌੜੀ ਗ੍ਰਾਮਰ ਹੈ, ਹਰ ਚੀਜ਼ ਲਈ ਅੱਖਰ ਬਣਿਆ, ਇੱਕ ਇੱਕ ਚੀਜ਼ ਲਈ ਚਾਰ ਚਾਰ ਅੱਖਰ ਹੈ।
ਜੀ,
ਜਿਵੇਂ ਮੈਂ ਨਹੀਂ ਜਾਣਾ ਨਾ, ਮੈਂ ਮਤਲਬ ਤਿੰਨ ਚੀਜ਼ ਹੈ ਹੁਣ ਇਹਦੇ ਲਈ, ਇੱਦਾਂ ਦੀਆਂ ਜਿਹੜੀਆਂ ਸਿੰਬਲੀਆਂ ਹੋਰ ਕਿਸੇ ਭਾਸ਼ਾ 'ਚ ਹੈ ਹੀ ਨਹੀਂ।
ਬੜੀ ਖੂਬਸੂਰਤੀ ਹੈ ਵੈਸੇ ਜ਼ੁਬਾਨ ਦੀ।
ਇਸ ਕਰਕੇ ਪਹਿਲ ਤਾਂ ਪੰਜਾਬੀ ਦੀ ਹੈ, ਉਦੋਂ ਬਾਅਦ ਬਾਕੀ ਭਾਸ਼ਾਵਾਂ ਵੀ ਵਧੀਆਂ ਮਾੜੀਆਂ ਨਹੀਂ, ਪਰ ਜਦੋਂ ਆਪਾਂ ਇਹਨਾਂ ਨੂੰ ਮਿਕਸ ਕਰ ਲੈਂਦੇ, ਜਿੱਦਾਂ ਮੇਰਾ ਰਿਸ਼ਤੇਦਾਰ ਕਜ਼ਨ ਹੈ, ਇਟਲੀ ਤੋਂ ਆ ਕੇ ਵਾਰੀ ਮੈਂ ਤੋਂ ਖਾਸੇ ਅੱਖਰ ਪੁੱਛਦਾ ਰਹਿੰਦਾ ਇਹਦਾ ਮਤਲਬ ਕੀ ਇਟਲੀ 'ਚ, ਇਹਨੂੰ ਕੀ ਕਹਿੰਦੇ। ਇੱਕ ਆਈ ਲਵ ਯੂ ਦਾ ਸ਼ਾਇਦ ਇੱਕ ਇਹਨੇ ਦੱਸਿਆ ਸੀ ਤਿਆਮੋ ਕਹਿੰਦੇ।
ਅੱਛਾ ਜੀ।
ਉਹ ਮੈਂ ਇੱਕ ਦਿਨ ਗਾਣਾ ਬੈਠਾ ਸੋਚੀ ਜਾਂਦੀ, ਮੈਂ ਕਿਹਾ ਬਣ ਸਕਦਾ ਕਿ ਜੇ ਤੈਂ ਮੇਰੇ ਨਾਲ ਇਸ਼ਕ ਨਿਭਾਉਣਾ ਤਾਂ ਸਿੱਖ ਲੈ ਇਤਲੀਆਂ ਨੂੰ, ਤਿਆਮੋ ਤਿਆਮੋ। ਸੋ ਇੱਦਾਂ ਹੈ ਕਿ ਭਾਸ਼ਾ ਮੈਂ ਕੋਈ ਵੀ ਜਿੱਥੇ ਮਿਲਦਾ ਬੰਦਾ ਸਿੱਖਣ ਦੀ ਕੋਸ਼ਿਸ਼ ਹੀ ਕਰਦਾ ਰਹਿਣਾ ਮੈਂ,
ਠੀਕ ਹੈ,
ਕਿਉਂਕਿ ਕਈ ਵਾਰੀ ਕੁਛ ਅੱਖਰ ਐਸੇ ਮਿਲ ਜਾਂਦੇ ਜਿਹੜੇ ਗੀਤ ਨੂੰ ਸ਼ਿੰਗਾਰ ਦਿੰਦੇ। ਇਸੇ ਕਰਕੇ ਪਹਿਲਾਂ ਆਲੋਚਨਾ ਵੀ ਹੁੰਦੀ ਸੀ ਜਦੋਂ ਮੈਂ ਸ਼ੁਰੂ ਕਰਿਆ, ਉਦੋਂ ਅੰਗਰੇਜ਼ੀ ਅੱਖਰਾਂ ਦਾ ਚਲਣ ਹੈ ਨਹੀਂ ਸੀ, ਸਿਲਕੀ ਯੂਜ਼ ਕਰਦੇ ਸੀ, ਤੂੰ ਮੇਰੀ ਮਿਸ ਇੰਡੀਆ
ਜੀ,
ਉਦੋਂ ਬਹੁਤ ਬੰਦਾ ਕਹਿੰਦੇ ਸੀ ਆਹ ਕੀ ਗੀਤ ਹੈ, ਤੂੰ ਮੇਰੀ ਮਿਸ ਇੰਡੀਆ, ਮਿਸ ਇੰਡੀਆ ਤਾਂ ਅੰਗਰੇਜ਼ੀ ਦਾ ਅੱਖਰ ਹੈ। ਪਰ ਹੁਣ ਤੁਸੀਂ ਹੁਣ ਦੇਖੋ ਆਹ 10 ਸਾਲ ਬਾਅਦ, ਹੁਣ ਹਰ ਬੰਦਾ ਕਹਿੰਦਾ ਵੀ ਮੈਂ ਉਹ ਅੱਖਰ ਪਾ ਕੇ ਅੰਗਰੇਜ਼ੀ। ਕਈ ਵਾਰੀ ਮੈਂ ਹੱਸਦਾ ਹੁੰਦਾ, ਬਹੁਤ ਬੰਦੇ ਟੀ ਵੀ 'ਤੇ ਇੰਟਰਵਿਊ ਵੀ ਦਿੰਦੇ, ਕ੍ਰੈਡਿਟ ਜਾ ਲੈਂਦੇ ਵੀ ਮੈਂ ਫਿਰ ਮੋਡਰੇਟ ਗਾਣਾ ਲਿਖਿਆ। ਮੈਂ ਸੋਚਦਾ ਹੁੰਦਾ ਵਾਹ ਠੀਕ ਹੈ ਚਲੋ ਸੈੱਟ ਹੈ।
ਅਤੇ ਮਾਰ ਸਾਹਿਬ, ਆਪਾਂ ਜਿੱਦਾਂ ਮਹਿਸੂਸ ਕਰਦੇ ਹਾਂ ਵੀ ਜਿਹੜੇ ਅੱਜ ਕੱਲ੍ਹ ਲੋਕ ਨੇ, ਹੁਣ ਜਿਵੇਂ ਤੁਸੀਂ ਉਰਦੂ ਜ਼ਬਾਨ ਦੀ ਗੱਲ ਕੀਤੀ, ਜਿਹੜੀ ਸੰਜੀਦਾ ਗਾਇਕੀ ਜਾਂ ਲੇਖਣੀ ਆ ਜਾਂ ਸ਼ਾਇਰੀ ਆ, ਉਹਦੇ ਤੋਂ ਥੋੜ੍ਹਾ ਦੂਰ ਹੁੰਦੇ ਜਾ ਰਹੇ, ਸੋ ਤੁਹਾਨੂੰ ਲੱਗਦਾ ਇੱਦਾਂ?
ਨਹੀਂ ਨਹੀਂ, ਦੂਰ ਨਹੀਂ ਹੁੰਦੇ, ਉਹਨਾਂ ਨੂੰ ਮਿਲਦੇ ਨਹੀਂ ਕੁਛ। ਜੇ ਗੋਭੀ ਰੁਪਈਆ ਕਿਲੋ ਹੋ ਜਾਂਦੀ ਨਾ, ਫਿਰ ਗੋਭੀ ਉਹ ਖਾਂਦਾ ਸਾਰਾ ਪਿੰਡ
ਜੀ,
ਹੈ ਨਾ, ਅਤੇ ਬਾਕੀ ਚੀਜ਼ਾਂ ਫਿਰ ਮਨਫੀ ਹੋ ਜਾਂਦੀਆਂ।
ਠੀਕ,
ਇਸ ਕਰਕੇ ਜਦੋਂ ਅਸਲ 'ਚ ਹਰ ਬੰਦੇ ਦੇ ਅੰਦਰ ਦੌੜ ਤਾਂ ਹੁੰਦੀ ਹੈ ਵੀ ਮੈਂ ਕਰਨਾ ਮੈਂ ਕਰਨਾ, ਜਿਹੜੇ ਸਾਡੀ ਪ੍ਰੋਬਲਮ ਕੀ ਹੈ ਕਿ ਅਸੀਂ ਦਾਵਾ ਜ਼ਿਆਦਾ ਕਰਦੇ ਹਾਂ, ਕੰਮ ਨਹੀਂ ਕਰਦੇ।
ਠੀਕ ਹੈ ਜੀ।
ਅੱਧੇ ਤੋਂ ਜ਼ਿਆਦਾ ਤਾਂ ਕਲਾਕਾਰ ਮਹਿਲਾ ਦੀਆਂ ਪੌਣੇ ਤੋਂ ਜ਼ਿਆਦਾ ਹੋਣੇ ਆ, ਜਿਹਨਾਂ ਨੂੰ ਬਾਜਾ ਜਿਵ ਨਹੀਂ ਵਜਾਉਣਾ ਆਉਂਦਾ, ਅਤੇ ਉਹਦੇ ਨਾਲ ਤਾਂ ਕਈ ਵਾਰੀ ਪਿੰਡ ਦੇ ਬੰਦੇ ਉਹਨੂੰ ਗੀਤ ਗਾਉਂਦੇ ਗਾਉਂਦੇ ਮੂਹਰੇ ਲਾ ਲੈਂਦੇ।
ਠੀਕ ਹੈ ਜੀ।
ਸੋ ਕੀ ਹੁੰਦਾ ਕਿ ਦਾਵਾ ਜ਼ਿਆਦਾ ਕੀੜਾ ਹੈ ਨਹੀਂ।
ਠੀਕ ਹੈ ਜੀ।
ਪੈਸ਼ਨੇਟ ਨਹੀਂ,
ਮਸ਼ਹੂਰ ਹੋਣ ਦੀ ਲਲਕਾ
ਲਲਕਾ।
ਹਾਂਜੀ।
ਜਿਹੜੇ ਮਾੜੇ ਗੀਤ ਆ ਉਹਦਾ ਮਤਲਬ ਇਹ ਹੁੰਦਾ ਕਿ ਦੇਖੋ ਆਪ ਪੈਸੇ ਲਾ ਕੇ ਪਹਿਲਾਂ ਅਗਲੇ ਰਿਲੀਜ਼ ਕਰ ਲੈਂਦੇ, ਫਿਰ ਉਹ ਟੀਵੀ 'ਤੇ ਵੱਜੀ ਜਾਂਦਾ, ਜਿੰਨਾ ਚਿਰ ਵੱਜਦਾ
ਜੀ
ਉਨਾ ਚਿਰ ਉਹ ਹਿੱਟ ਲੱਗਦਾ।
ਸਹੀ ਹੈ।
2 ਮਹੀਨੇ ਬਾਅਦ ਉਹ ਫਿਰ ਫਿੱਟ ਜਿਹਾ ਹੋ ਜਾਂਦਾ। ਸੋ ਪਿਛਲੇ 25 ਸਾਲ ਤੋਂ ਜਦੋਂ ਆਪਾਂ ਗੁਰਦਾਸ ਮਾਨ ਦੀ ਗੱਲ ਕਰਦੇ ਹਾਂ
ਜੀ,
ਉਹਨਾਂ ਦੇ ਸਮਕਾਲੀ ਵੀ ਬੜੇ ਸਿੰਗਰ ਆਏ, ਉਹ ਨਹੀਂ ਲੱਭਦੇ ਕਿਤੇ, ਗੁਰਦਾਸ ਮਾਨ ਇਕੱਲੇ ਹੀ ਲੱਭਦਾ।
ਹਾਂਜੀ, ਉਹਨਾਂ ਦੇ ਗਾਣੇ
ਕਿਉਂ ਲੱਭਦਾ? ਕਿਉਂਕਿ ਉਹ ਪੈਸ਼ਨੇਟ ਸੀ ਆਪਣੇ ਗਾਇਕੀ, ਆਪਣੇ ਗਾਉਣ ਲਈ,
ਸੰਜੀਦਾ ਗਾਇਕੀ ਦੀ ਜਿਹੜੀ ਕੁਆਲਿਟੀ ਸੀ ਉਹਨਾਂ ਦੀ,
ਆਪਣੇ ਪਰਫਾਰਮੈਂਸ ਲਈ, ਆਪਣੇ ਆਪ 'ਤੇ ਵਰਕਆਊਟ, ਫਿੱਟ ਰਹਿਣਾ।
ਠੀਕ ਹੈ।
ਉਹਨਾਂ ਦੇ ਸਮਕਾਲੀ ਕਿੰਨੇ ਸਿੰਗਰ ਆ ਜਿਹੜੇ ਗੋਡਿਆਂ ਤੋਂ ਵੀ ਰਹਿ ਗਏ। ਮਸਲਾ ਕੀ ਹੈ ਕਿ ਪਾਗਲਪਣ ਦੀ ਹੱਦ ਤੱਕ ਕੰਮ ਕਰਨਾ
ਜੀ,
ਉਹੀ ਤੁਹਾਡੇ ਕਿਰਦਾਰ ਨੂੰ ਅਤੇ ਕੈਰੀਅਰ ਨੂੰ ਲੰਬਾ ਕਰਦਾ।
ਅਤੇ ਮਾਨ ਸਾਹਿਬ, ਮੈਂ ਇੱਕ ਹੋਰ ਗੱਲ ਪੁੱਛਣੀ ਸੀ, ਜ਼ਿੰਦਗੀ 'ਚ ਤੁਸੀਂ ਬੜੀ ਮਿਹਨਤ ਕੀਤੀ, ਤੁਸੀਂ ਪੈਸ਼ਨੇਟ ਹੋ ਗਾਇਕੀ ਨੂੰ ਲੈ ਕੇ, ਇੱਕ ਤੁਸੀਂ ਮੁਕਾਮ ਹਾਸਲ ਕੀਤਾ, ਤੁਹਾਨੂੰ ਕਦੇ ਜ਼ਿੰਦਗੀ 'ਚ ਇੱਦਾਂ ਤਾਂ ਨਹੀਂ ਲੱਗਿਆ ਜੋ ਖਵਾਬ ਮੇਂ ਥਾ ਵੋ ਤਪਾ ਲਿਆ ਹੈ, ਜੋ ਖੋ ਗਈ ਵੋ ਚੀਜ਼ ਕਿਆ ਥੀ?
ਜੋ ਹੋ ਗਈ ਵੋ ਵੀ ਕਮਾਲ ਕੀ ਚੀਜ਼ ਥੀ। ਜ਼ਿੰਦਗੀ ਹੈ, ਇਹਦੇ 'ਚ ਰੰਜ ਵੀ ਚੱਲਦੇ ਰਹਿੰਦੇ ਆ, ਬਹੁਤ ਕੁਛ ਮਿਲ ਵੀ ਜਾਂਦਾ ਇਨਸਾਨ ਨੂੰ, ਬਹੁਤ ਕੁਛ ਖੋ ਵੀ ਲੈਂਦਾ। ਸ਼ੌਹਰਤ ਦੀਆਂ ਪੌੜੀਆਂ ਚੜ੍ਹਦਾ ਚੜ੍ਹਦਾ ਆਦਮੀ ਕਈ ਵਾਰੀ ਆਪਣੇ ਬਹੁਤ ਕਰੀਬੀਆਂ ਨੂੰ ਵੀ ਖੋ ਲੈਂਦਾ। ਇਹ ਕੰਮ ਐਸਾ ਅਜੀਬ ਜਿਹਾ, ਅੱਜ ਇੱਥੇ ਆ ਕੱਲ੍ਹ ਨੂੰ ਬਲਾਇਤ ਚਲੇ ਜਾਓਗੇ, ਪਰਸੋਂ ਨੂੰ ਡੁਬਈ ਚਲੇ ਜਾਓਗੇ, ਜਿਹਦੇ 'ਚ ਆਪਣੀ ਜ਼ਿੰਦਗੀ ਦਾ ਠਹਿਰਾਵ ਕਿਤੇ ਨਹੀਂ। ਲੋਕਾਂ ਦੀ ਉਹ ਜ਼ਿੰਦਗੀ ਹੈ, ਕਿਤੇ ਖੜੂੰਗੇ ਕੋਈ ਸੱਜਣ ਆਊਗਾ, ਉਹ ਫੋਟੋ ਖਿਚਾਉਣੀ ਤਾਂ ਤੁਸੀਂ ਜਿੰਨੇ ਹੋ ਸਕਦਾ ਕਿਸੇ ਮੁਸੀਬਤ 'ਚ ਵੀ ਹੋ ਸਕਦਾ। ਮੈਂ ਕਈ ਵਾਰੀ ਕਿਸੇ ਜਦੋਂ ਕਿਸੇ ਦੁੱਖ 'ਚ ਜਾਂਦੇ ਹਾਂ, ਈਵਨ ਜਾਂ ਆਪਣੇ ਵੀ ਦੁੱਖ ਹੁੰਦਾ, ਕਿਸੇ ਮਰਗਤ ਦੇ ਭੋਗ 'ਤੇ ਜਾਂਦੇ ਹਾਂ, ਉੱਥੇ ਜਦੋਂ ਕੋਈ ਫੋਟੋ ਨੂੰ ਕਹਿੰਦਾ, ਮੈਨੂੰ ਲੱਗਦਾ ਹੁੰਦਾ ਯਾਰ ਇੱਥੇ ਤਾਂ ਨਾ ਖਿੱਚੋ, ਜਾਂ ਕਿਸੇ ਧਾਰਮਿਕ ਸਥਾਨ 'ਤੇ ਆਪਾਂ ਗਏ ਹਾਂ ਜਾਂ ਕੋਈ ਮੱਥਾ ਟੇਕਦੇ ਹਾਂ। ਸੋ ਇਹ ਚੀਜ਼ਾਂ ਜਿਹੜੀਆਂ, ਇਹਨੂੰ ਫੇਸ ਕਰਨਾ ਪੈਂਦਾ ਤੁਹਾਨੂੰ, ਅੰਦਰੋਂ ਜਿੰਨਾ ਮਰਜ਼ੀ ਦੁੱਖ ਹੈ ਬਟ ਖੁਸ਼ ਹੀ ਹੋਣਾ ਪੈਂਦਾ। ਸੋ
ਝੂਠੀ ਸਮਾਈਲ ਦੇਣੀ ਪੈਂਦੀ,
ਹਾਂ, ਆਪਣੀ ਜ਼ਿੰਦਗੀ ਨਹੀਂ ਰਹਿੰਦੀ, ਕੰਮ ਹੀ ਕੰਮ ਹੈ।
ਕਿਸੀ ਜ਼ਮਾਨੇ ਮੇਂ ਖਵਾਹਿਸ਼ ਥੀ ਕਿ ਜਾਨੇ ਹਜ਼ਾਰੋਂ ਲੋਗ ਅਬ ਇਸ ਬਾਤ ਕਰੋਨਾ ਹੈ ਕਿ ਕਿਉਂ ਇਸ ਕਦਰ ਜਾਨੇ ਗਏ। ਅਤੇ ਮਾਨ ਸਾਹਿਬ, ਨੌਜਵਾਨ ਪੀੜ੍ਹੀ 'ਚ ਆਸਟ੍ਰੇਲੀਆ 'ਚ ਬੜੇ ਗਾਇਕ ਉੱਭਰ ਰਹੇ ਨੇ, ਉਹਨਾਂ ਨੂੰ ਕਿਸ ਕੀ ਤਾਕੀਦ ਕਰਨਾ ਚਾਹੋਗੇ, ਕਿਉਂਕਿ ਇਸ ਵਕਤ ਤੁਹਾਨੂੰ ਉਹ ਰੋਲ ਮਾਡਲ ਮੰਨਦੇ, ਮਾਰਗਦਰਸ਼ਕ ਮੰਨਦੇ, ਉਹਨਾਂ ਨੂੰ ਕੀ ਸੁੱਖ ਸੁਨੇਹਾ ਜਾਂ ਸਲਾਹ ਤੁਹਾਡੀ, ਮੰਤਰ ਕੀ ਹੈ ਸਫਲਤਾ ਦਾ?
ਸਫਲਤਾ ਦਾ ਮੰਤਰ ਕੋਈ ਨਹੀਂ
ਜੀ,
ਇਸ ਮਾਮਲੇ 'ਚ ਮੈਂ ਨਾਸਤਿਕ ਹਾਂ। ਮੈਨੂੰ ਗੋਰਿਆਂ ਦੀਆਂ ਕਈ ਚੀਜ਼ਾਂ ਵੀ ਵਧੀਆ।
ਹਾਂਜੀ।
ਇਹ ਗਿਰਜੇ ਜਾਣਗੇ, ਚਰਚ 'ਚ ਜਾਣਗੇ, ਉੱਥੇ ਜਾ ਕੇ ਇਹ ਗਲਤੀ ਦਾ ਅਹਿਸਾਸ ਕਰਨ ਤਾਂ ਜਾਣਗੇ, ਮੰਗਦੇ ਕੁਛ ਨਹੀਂ
ਜੀ।
ਸਾਡੇ ਮੁਲਕ 'ਚ ਧਾਰਨਾ ਉਲਟ ਹੈ, ਅਸੀਂ 1 ਰੁਪਿਆ ਦੇ ਕੇ
ਲੱਖ ਰੁਪਏ ਦਾ
ਨਫਾ ਪਾਲਦੇ,
ਪ੍ਰੀਮੀਅਮ ਭਰਨ ਜਾਂਦੇ ਹਾਂ।
ਹਾਂ। ਸੋ ਨੇਚਰ ਜਿਹੜੀ ਬਹੁਤ ਵੱਡੀ ਹੈ, ਜਿਹਦਾ ਕੋਈ ਭੇਤ ਨਹੀਂ ਕਦੋਂ ਕੀ ਹੋ ਜਾਣਾ
ਜੀ,
ਉਹ ਤੋਂ ਇਹ ਆਸ ਰੱਖਣੀ ਵੀ ਮੈਨੂੰ ਆਹ ਵੀ ਮਿਲਿਆ, ਵੀ ਇਹ ਆਸ ਰੱਖੋ ਕਿ ਇਹ ਸ੍ਰਿਸ਼ਟੀ ਬਸਦੀ, ਇਹ ਨੇਚਰ ਬਸਦੀ ਰਹੇ
ਜੀ,
ਅਗਲੀਆਂ ਜਨਰੇਸ਼ਨਾਂ ਆਉਂਦੀਆਂ ਰਹਿਣ ਤਾਂ ਕਿ ਧਰਤੀ ਹੋਰ ਸੋਹਣੀ ਬਣ ਜਾਏ
ਜੀ।
ਸੋ ਇਹਦਾ ਮੰਤਰ ਤਾਂ ਕੋਈ ਨਹੀਂ, ਇਹਦਾ ਮੰਤਰ ਤਾਂ ਬਸ ਮਿਹਨਤ ਹੈ,
ਪੈਸ਼ਨ,
ਸ਼ਰਤ ਕਿ ਇਕੱਲੇ ਗਾਉਣ ਨਾਲੋਂ ਨਾ ਦੇਖੋ ਗਾ ਲੈਣਾ ਇੱਕ ਹੋਰ ਚੀਜ਼ ਹੈ, ਉਸ ਗਾਉਣ ਨੂੰ ਕਿਸ ਤਰ੍ਹਾਂ ਅੱਗੇ ਲੈ ਕੇ ਜਾਣਾ ਉਹ ਇੱਕ ਹੋਰ ਚੀਜ਼ ਹੈ। ਕਿਸੇ ਨੂੰ ਗੱਲਬਾਤ ਨਾਲ ਪ੍ਰਭਾਵਿਤ ਕਰੋ ਤੁਸੀਂ, ਕਿਸੇ ਨੂੰ ਸ਼ਬਦਾਂ ਨਾਲ ਕਰੋ, ਕਿਸੇ ਨੂੰ ਗਾ ਕੇ ਕਰੋ। ਸੋ ਇਸ ਕਰਕੇ ਉਹਦੇ ਲਈ ਬਹੁਤ ਵੱਡਾ ਪੈਕੇਜ ਬਣਾਓ ਆਪਣੇ ਆਪ ਨੂੰ। ਇਹ ਤਾਂ ਹੈ ਨਹੀਂ ਕਿ ਤੁਸੀਂ ਸਫਲ ਨਹੀਂ ਹੋਵੋਗੇ, ਇੱਦਾਂ ਦਾ ਕੁਛ ਨਹੀਂ
ਜੀ। ਅਤੇ ਇੱਕ ਹੋਰ ਸਵਾਲ ਸੀ ਤੁਹਾਡੇ ਲਈ, ਅੱਜ ਕੱਲ੍ਹ ਜਿੰਨੇ ਪੰਜਾਬੀ ਸਿੰਗਰ ਆ ਬਹੁਤਿਆਂ ਦਾ ਰੁਝਾਨ ਫਿਲਮਾਂ ਵੱਲ ਨੂੰ ਬਹੁਤ ਹੈ, ਝੁਕਾਅ ਹੈ, ਸੋ ਇਹਦਾ ਕਾਰਨ ਕਿਤੇ ਪਾਇਰੇਸੀ ਤਾਂ ਨਹੀਂ ਹੈ?
ਨਹੀਂ, ਆਦਮੀ ਸਿਨੇਮੇ ਤੋਂ ਹਮੇਸ਼ਾ ਹੀ ਪ੍ਰਭਾਵਿਤ ਹੋਇਆ
ਜੀ।
ਇਹੀ ਵਜ੍ਹਾ ਸੀ ਕਿ ਸ਼ਾਇਦ ਦਲੀਪ ਕੁਮਾਰ ਨੂੰ ਦੇਖਣ ਤੋਂ ਬਾਅਦ ਦਲੀਪ ਸਾਹਿਬ ਨੂੰ
ਜੀ
ਧਰਮਿੰਦਰ ਜੀ ਪਹੁੰਚੇ ਉੱਥੇ।
ਹਾਂਜੀ।
ਅਤੇ ਸ਼ਾਇਦ ਜੇ ਪ੍ਰਭਾਵਿਤ ਨਾ ਹੁੰਦੇ ਤਾਂ ਧਰਮਿੰਦਰ ਹੀ ਨਾ ਮਿਲਦਾ ਇੰਡਸਟਰੀ ਨੂੰ। ਸੋ ਕਲਾਕਾਰੀ ਦਾ ਫਿਲਮਾਂ ਵੱਲ ਆਉਣ ਦਾ ਥੋੜ੍ਹੀ ਜਿਹੀ ਵਜ੍ਹਾ ਹੁੰਦੀ ਹੈ ਕਿ ਪ੍ਰੋਡਿਊਸਰ ਥੋੜ੍ਹਾ ਜਿਹਾ ਸੇਫ ਹੋ ਜਾਂਦਾ ਕਿ ਮੈਂ ਜਿਸ ਚਿਹਰੇ ਨੂੰ ਲੈ ਰਿਹਾ ਇਹਨੂੰ ਜਿੰਨੀ ਕੁ ਐਡ ਕਰੂੰਗਾ ਉਹ ਤੋਂ ਥੋੜ੍ਹੀ ਜਿਹੀ ਘੱਟ ਐਡ ਨਾਲ ਸਰ ਜੂਗਾ। ਜੇ ਮੈਂ 1 ਕਰੋੜ ਖਰਚਦਾ ਤਾਂ 50 ਨਾਲ ਸਰ ਜੂਗਾ, ਕਿਉਂਕਿ ਮੇਰਾ ਜਿਹੜਾ ਆਰਟਿਸਟ ਆ ਨੋਨ ਹੈ।
ਸੇਫ ਵੈਂਚਰ, ਹਾਂਜੀ।
ਸੇਫ ਬਿਜ਼ਨਸ ਵਾਈਜ਼ ਤਾਂ ਨਹੀਂ ਪਹਿਲੀ ਵਾਰੀ ਸੇਫ ਹੁੰਦਾ ਬੰਦਾ।
ਹਾਂਜੀ।
ਅਤੇ ਮੋਰ ਓਵਰ ਪੰਜਾਬੀ ਸਿਨੇਮੇ 'ਚ ਸੇਫਟੀ ਅਜੇ ਵੀ ਸਟਿਲ ਕੋਈ ਨਹੀਂ, ਰੌਲਾ ਬਹੁਤ ਜ਼ਿਆਦਾ।
ਹਾਂਜੀ।
25-50 ਕਰੋੜ ਦੀਆਂ ਗੱਲਾਂ, ਇਹ ਅੰਕੜੇ ਤਾਂ ਗੱਲਾਂ। 120 ਜਾਂ 25-30 ਸਕਰੀਨਾਂ, 200 ਸਕਰੀਨਾਂ ਵਾਲਾ ਇੰਨੇ ਪੈਸੇ ਆਉਣੇ ਦੀ ਸੰਭਾਵਨਾ ਘੱਟ ਹੁੰਦੀ ਹੈ।
ਅੱਛਾ ਜੀ। ਸੋ ਇਹ ਕਾਗਜ਼ੀ ਹੈ ਕੰਮ।
1500-2000 ਸਕਰੀਨ ਵਾਲਾ ਤਾਂ 200 ਕਰੋੜ ਕਮਾਉਂਦਾ ਜਿਹੜਾ ਸ਼ਾਹਰੁਖ ਖਾਨ ਹੈ।
ਠੀਕ ਹੈ ਜੀ।
ਅਤੇ 150 ਸਕਰੀਨ ਵਾਲਾ 50 ਕਰੋੜ ਕਿੱਕਣ ਕਮਾ ਸਕਦਾ।
ਫਿਰ ਇਹ ਗੱਪਾਂ ਜੀ।
ਅੱਛਾ, ਤੁਸੀਂ ਅੰਦਾਜ਼ਾ ਲਾਓ ਨਾ
ਜੀ।
ਸ਼ਾਹਰੁਖ ਸਲਮਾਨ ਦੀ ਫਿਲਮ 200 ਕਰੋੜ ਕਰਦੀ ਹੈ।
ਹਾਂਜੀ।
1500-1800 ਪ੍ਰਿੰਟ ਲੱਗਦਾ, ਔਰ ਉਹ ਨੋਨ ਸਟੋਪ ਸਕਰੀਨਾਂ ਮਿਲਣੀ ਇੱਕ ਇੱਕ ਸ਼ਹਿਰ 'ਚ 20-20 ਤਾਂ ਜਾ ਕੇ ਪੈਸੇ ਪੂਰੇ ਹੁੰਦੇ
ਜੀ।
40 ਕਰੋੜ ਤਾਂ ਪੂਰਾ ਹੁੰਦਾ ਜੇ 40 ਦਿਨ ਫਿਲਮ ਚੱਲੇ ਅਤੇ ਰੋਜ਼ 1 ਕਰੋੜ ਦਵੇ। ਇੱਥੇ 2 ਹਫ਼ਤੇ ਫਿਲਮ ਚੱਲਦੀ ਹੋਊਗੀ ਵੱਧ ਤੋਂ ਵੱਧ ਵੀਕਐਂਡ 'ਤੇ।
ਹਾਂਜੀ। 2 ਹਫ਼ਤੇ
2 ਹਫ਼ਤੇ 'ਚ ਕਿੰਨਾ, $1,00,000 ਲੈ ਜੂ।
ਠੀਕ,
ਕੱਟ ਕਟਾ ਕੇ
ਨਹੀਂ, ਬੜਾ ਸਿੰਪਲ ਜਿਹਾ ਲੋਜਿਕ ਤੁਹਾਡਾ। ਹਾਂਜੀ।
2,00,000 ਕੈਨੇਡਾ ਤੋਂ ਲੈ ਜੂ, 1.5 ਕਰੋੜ ਹੀ ਹੋਇਆ। ਸੋ ਇਹ ਨਹੀਂ, ਇਹ ਹੋ ਸਕਦਾ ਕਿ ਪੰਜਾਬੀ ਫਿਲਮਾਂ ਹੁਣ ਇੰਨੀਆਂ ਥੋੜ੍ਹੀਆਂ ਸੇਫ ਹੋ ਗਈਆਂ ਵੀ ਜਿੰਨੇ ਤੁਸੀਂ ਪੈਸੇ ਲਾ ਲੈਂਦੇ ਹੋ ਉਹ ਮੋੜਨ ਦੀ ਸੰਭਾਵਨਾ ਹੈਗੀ ਹੈ। ਤੁਸੀਂ 1-2 ਕਰੋੜ ਹੋਰ ਕਮਾ ਸਕਦੇ ਹੋ, ਪਲੱਸ ਤੁਹਾਡਾ ਨਾਂ ਹੋ ਜਾਂਦਾ ਇੱਕ ਪ੍ਰੋਡਕਸ਼ਨ ਹਾਊਸ।
ਠੀਕ ਹੈ।
ਜਿਹੜਾ ਇਹ ਸੋਚ ਕੇ ਫਿਲਮ ਬਣਾਊਗਾ ਨਾ ਕੋਈ ਨਵਾਂ ਪ੍ਰੋਡਿਊਸਰ ਵੀ 5-25 ਬਣ ਜਾਂਦਾ।
ਹਾਂਜੀ।
ਉਹ ਇਦੋਂ ਬੈਟਰ ਆ ਕੋਈ ਹੋਰ ਕਲੋਨੀ ਕੱਟ ਲੈ ਤਾਂ ਬੈਟਰ ਆ।
ਠੀਕ ਹੈ ਜੀ।
ਸੋ ਪੰਜਾਬੀ ਫਿਲਮਾਂ 'ਚ ਆਉਣ ਦਾ ਰੁਝਾਨ ਹੈ, ਇੱਕ ਤਾਂ ਸਕਰੀਨ ਵੱਡੀ ਦੇਖੀ ਹੁੰਦੀ ਆ। ਜਦੋਂ ਹੁਣ ਬੰਬੇ ਵਾਲਿਆਂ ਦੇ ਪੋਸਟਰ ਲੱਗਦੇ ਆ ਜਿਹਨਾਂ ਨੂੰ ਬਹੁਤ ਲੋਕ ਵੀ ਨਹੀਂ ਜਾਣਦੇ,
ਫਿਰ
ਜਦੋਂ ਆਰਟਿਸਟ ਦੇ ਪੋਸਟਰ ਉਹ ਵੀ ਇਮੈਜਿਨ ਕਰਦਾ ਕਿ ਯਾਰ ਮੈਂ ਵੀ ਗਾਉਣਾ ਸਟੇਜਾਂ 'ਤੇ, ਮੈਂ ਇੰਨੇ ਲੋਕਾਂ ਦੇ ਵਿਆਹਾਂ 'ਤੇ ਜਾਂਦੇ ਹਾਂ, ਖਾਸੇ ਸਾਡੇ ਸਮਰਥਕ ਹੋ ਜਾਂਦੇ, ਉਸ ਤਰ੍ਹਾਂ ਨਾਲ ਮੇਰੀਆਂ ਵੀ ਵੱਡੀਆਂ ਫੋਟੋਆਂ ਲੱਗਣ
ਜੀ,
ਇਹ ਚੀਜ਼ਾਂ ਪ੍ਰੇਰਿਤ ਕਰਦੀਆਂ ਅਤੇ ਥੋੜ੍ਹਾ ਜਿਹਾ ਪ੍ਰੋਡਿਊਸਰ ਸੇਫ ਹੋ ਜਾਂਦਾ।
ਸਹੀ ਹੈ।
ਅਤੇ ਅਜੇ ਬਾਕੀ ਜਿਹੜੇ ਆਮ ਨਵੇਂ ਮੁੰਡੇ ਆ ਜਿਹੜੇ ਅੱਛੇ ਅਦਾਕਾਰ ਹੈ ਉਹ ਅਜੇ ਪ੍ਰਵਾਨਿਤ ਨਹੀਂ ਹੋ ਰਹੇ
ਜੀ।
ਹੁਣ ਤਾਂ ਚੰਗੀ ਗੱਲ ਹੈ, ਮਾੜੀ ਗੱਲ ਨਹੀਂ, ਕਿਉਂਕਿ
ਸਿਨੇਮੇ ਲਈ ਚੰਗੀ ਗੱਲ,
ਸਿਨੇਮੇ ਲਈ ਬਹੁਤ ਚੰਗੀ ਗੱਲ ਹੈ, ਕਿਉਂਕਿ ਸਿਨੇਮੇ ਨੂੰ ਅਜੇ ਨਟੰਕੀ ਮਿਲੀ ਹੋਈ ਆ, ਅਜੇ ਕਿਰਦਾਰ ਨਹੀਂ ਮਿਲੇ। ਤੋ 2 ਘੰਟੇ ਹੱਸ ਕੇ ਚਲੇ ਜਾਣਾ ਵੀ ਇਹ ਸਿਨੇਮਾ ਨਹੀਂ। ਸਿਨੇਮਾ ਤਾਂ ਮੋੜ ਦਿੰਦਾ ਦੁਨੀਆ ਨੂੰ, ਖੱਬੇ ਤੋਂ ਸੱਜੇ ਲੈ ਜਾਂਦਾ ਕਈ ਵਾਰੀ, ਜੇ ਫਿਲਮ ਚੰਗੀ ਹੋਵੇ ਲੋਕਾਂ ਦਾ ਦਿਮਾਗ ਘੁਮਾ ਦਿੰਦੀ ਹੈ, ਹੈ ਨਾ। ਤੋ 2 ਘੰਟੇ 'ਚ ਕਈ ਵਾਰੀ ਬੰਦੇ ਦੀ ਜ਼ਿੰਦਗੀ ਬਦਲ ਜਾਂਦੀ ਹੈ
ਜੀ।
ਸੋ ਅਜੇ ਜਿਹੜੀਆਂ ਸਾਡੀਆਂ ਫਿਲਮਾਂ ਅਜੇ ਪਿੱਛੇ ਆ ਉਸ ਦੁਨੀਆ ਦੇ ਸਿਨੇਮੇ, ਜੇ ਅਸੀਂ ਜਾਂਦੇ ਤਾਂ ਅਸੀਂ ਥੋੜ੍ਹਾ ਜਿਹਾ ਪਿੱਛੇ ਆ।
ਸਹੀ ਹੈ ਜੀ। ਅਤੇ ਮਾਨ ਸਾਹਿਬ, ਵਧੀਆ, ਤੁਹਾਡੇ ਮੈਲਬਨ ਦੇ ਸ਼ੋਅ ਬਾਰੇ ਗੱਲ ਕਰੀਏ। ਸੋ ਲੋਕ ਅਕਸਰ ਇਹ ਸਵਾਲ ਕਰਦੇ ਆ ਕੌਂਸਰਟ 'ਤੇ ਜਾਣ ਤੋਂ ਪਹਿਲਾਂ ਪ੍ਰਬੰਧਕਾਂ ਨੂੰ ਕਿ ਜੀ ਨਵੇਂ ਗਾਣੇ ਗਾਉਣਗੇ, ਕਿੰਨੇ ਕੁ ਨਵੇਂ ਗਾਣੇ ਹੋਣਗੇ। ਐਟ ਦ ਸੇਮ ਟਾਈਮ ਫਰਮਾਇਸ਼ਾਂ ਵਾਲੇ ਵੀ ਬਹੁਤ ਨੇ, ਸੋ ਉਹਨੂੰ ਇੱਕ ਬੈਲੈਂਸ ਤੁਹਾਨੂੰ ਰੱਖਣਾ ਪੈਂਦਾ। ਸੋ ਮੇਰੀ ਮੁਰਾਦ ਹੈ ਇਸ ਗੱਲ ਤੋਂ ਕਿ ਇਸ ਪ੍ਰੋਗਰਾਮ 'ਚ ਤੁਸੀਂ ਕਿੰਨੇ ਕੁ ਨਵੇਂ ਗਾਣੇ ਲੈ ਕੇ ਆਏ ਹੋ ਅਤੇ ਕਿੰਨੇ ਕੁ ਪੁਰਾਣੇ ਰੱਖਣੇ ਆ, ਜਾਂ ਤੁਹਾਡੇ
ਲਿਖਣ ਵਾਲੇ ਕੋਲ ਤਾਂ ਬਹੁਤ ਕੁਛ ਨਵਾਂ ਹੁੰਦਾ।
ਅੱਛਾ ਜੀ।
ਆਪਾਂ ਤਾਂ 3 ਘੰਟੇ ਸਾਰਾ ਕੁਛ ਹੀ ਨਵਾਂ ਗਾ ਸਕਦੇ
ਜੀ।
ਜਿਹੜੇ ਆਪਣਾ ਪ੍ਰੋਗਰਾਮ ਹੁੰਦਾ ਉਹਦੀ ਤਿਆਰੀ,
ਹਾਂਜੀ,
ਅਸੀਂ ਤਾਂ ਵੈਸੇ ਚਲੋ ਕਿਉਂਕਿ ਮੈਂ ਤਾਂ ਲਿਖਦਾ ਰਹਿੰਦਾ, ਮੈਨੂੰ ਲੱਗਦਾ ਮੈਂ ਮੈਲਬਰਨ ਦਾ ਆਇਆ ਪਰਸੋਂ ਦਾ,
ਹਾਂਜੀ,
ਅਤੇ 5-7 ਤਾਂ ਮੈਂ ਗਾਣੇ ਉਹੀ ਲਿਖਦੇ ਇੱਥੇ ਬੈਠੇ ਹੋਏ ਨੇ।
ਠੀਕ ਹੈ।
ਆਹ ਹੁਣ ਵੀ ਮੈਂ ਸਟਰੀਟ 'ਚ ਘੁੰਮਦਾ ਸੀ,
ਕੋਈ ਲਾਈਨਾਂ ਸਾਡੇ ਨਾਲ ਸਾਂਝੀਆਂ ਕਰੋ ਕਿਸੇ ਨਵੇਂ ਗਾਣੇ ਦੀ ਜੋ ਅੱਜ ਤੱਕ ਨਸ਼ਰ ਨਹੀਂ ਹੋਈਆਂ।
ਨਹੀਂ, ਇਹ ਮੈਲਬੋਰਨ ਵਾਲਿਆਂ ਲਈ ਤੋਹਫਾ, ਇਹ ਤਾਂ ਮੈਂ ਉੱਥੇ ਸੁਣਾਊਂਗਾ।
ਠੀਕ ਹੈ ਜੀ।
ਤੁਹਾਡੇ ਨੌਜਵਾਨਾਂ ਲਈ,
ਹਾਂਜੀ,
ਸ਼ਾਇਦ 2 ਹੀ ਲਿਖ ਲਾਂ, ਕਿਉਂਕਿ ਮੈਲਬੋਰਨ ਦਾ ਸ਼ੋਅ ਆਸਟ੍ਰੇਲੀਆ ਦਾ ਜਿੱਦਾਂ ਮੇਨ ਸ਼ੋਅ ਇਹੀ ਮੰਨਿਆ ਜਾਂਦਾ,
ਹਾਂਜੀ,
ਬਾਕੀ ਇਹਦੇ ਹਿੱਸੇ ਆਉਂਦੇ
ਜੀ,
ਇੱਕ ਹੀ ਸ਼ੋਅ ਹੈ ਜਿਹੜਾ ਵੱਡਾ, ਬਾਕੀ ਇਹਦੇ ਹਿੱਸੇ ਆਉਂਦੇ, ਜਿੱਦਾਂ ਕੈਨੇਡਾ 'ਚ 2 ਸ਼ੋਅ ਵੱਡੇ ਆ, ਟੋਰਾਂਟੋ ਅਤੇ ਵੈਨਕੂਵਰ। ਸੋ ਮੈਂ ਤਾਂ ਲਿਖਦਾ ਹੀ ਰਹਿੰਦਾ, ਮੇਰਾ ਤਾਂ ਨੇਚਰ 'ਚ ਹੀ ਆ ਸ਼ਾਇਰੋ ਸ਼ਾਇਰੀ।
4 ਲਾਈਨਾਂ ਜਿਹੜੀਆਂ ਤੁਹਾਨੂੰ ਚੰਗੀਆਂ ਲੱਗਦੀਆਂ ਹੁਣ ਗੁਣਗੁਣਾ ਕੇ ਤਰਨਮ 'ਚ ਗਾ ਕੇ ਸੁਣਾ ਰਹੇ ਹਾਂ।
ਕੁਛ ਨਵੀਆਂ,
ਹਾਂਜੀ, ਜਿਹੜਾ ਤੁਹਾਡਾ ਮਨ ਹੋਵੇ।
ਮੈਂ 2 ਲਾਈਨਾਂ ਵੈਸੇ ਸੁਣਾ ਦੇਣਾ ਤੁਹਾਨੂੰ,
ਹਾਂਜੀ,
ਮੈਂ ਲਿਖੀਆਂ ਸੀ ਪਰਸੋਂ ਜੇ, ਬੜੀ ਛੋਟੀ ਜਿਹੀ ਲੈਣ ਸੀ ਇੱਥੇ ਮੁੰਡੇ ਜਿਹੜੇ ਲੋਕਲ ਸਾਡੇ ਸੱਜਣ ਆਉਂਦੇ ਉਹਨਾਂ ਨਾਲ, ਉਹ ਇਹ ਸੀ ਬਈ ਸਾਡੇ ਪੱਲੇ ਕਿਆ ਭੁੱਖ ਨੰਗ ਬੇਰੁਜ਼ਗਾਰੀ ਹੈ, ਤੇਰੇ ਇੱਕ ਦੇ ਸੱਠ ਬਣਦੇ ਆ ਤੇਰੀ ਸਰਦਾਰੀ ਹੈ। ਸੋ ਸਹਿਜੇ ਸਹਿਜੇ ਲਿਖ ਹੋ ਜਾਂਦਾ।
ਹਾਂਜੀ,
ਜੇਬ 'ਚ ਪੈੱਨ ਹੋਵੇ ਤਾਂ ਮੈਨੂੰ ਲੱਗਦਾ ਨਹੀਂ ਮੈਂ ਵਿਹਲਾ ਬੈਠਾ ਉਹ ਨਾ ਲਿਖਾਂ।
ਜੀ,
ਲਿਖਣਾ ਹੁਣ ਆਦਤ ਹੋ ਗਈ।
ਠੀਕ,
ਕੁਛ ਲੋਕਾਂ ਲਈ ਆਮ ਹੁੰਦਾ, ਮੇਰੀ ਇਹ ਆਦਤ ਹੈ। ਜਿਵੇਂ ਮੰਟੋ ਸਾਹਿਬ ਨੂੰ ਤੁਸੀਂ ਸ਼ਾਇਦ ਪੜ੍ਹਿਆ ਹੋਇਆ, ਮੈਂ ਬੜਾ ਫੈਨ।
ਹਾਂਜੀ ਹਾਂਜੀ,
ਚੰਦ ਕੁ ਹਸਤੀਆਂ ਇਤਿਹਾਸ 'ਚ ਜਿਹੜੀਆਂ ਸਾਡੀਆਂ, ਸਾਹਿਰ ਲੁਧਿਆਣਵੀ ਉਹਦਾ ਜੀਵਨ
ਜੀ,
ਅੰਮ੍ਰਿਤਾ ਪ੍ਰੀਤਮ
ਹਾਂਜੀ,
ਪਾਸ਼ ਸ਼ਹਾਦਤ ਹਸਨ ਮੰਟੋ। ਜੇ ਫਿਲਮੀ ਦੁਨੀਆਂ ਦੀ ਗੱਲ ਕਰੀਏ ਉਹਨਾਂ 'ਚ ਰਾਜ ਕਪੂਰ ਅਤੇ ਗੁਰਦੱਤ, ਬਲਰਾਜ ਸਾਹਨੀ,
ਹਾਂਜੀ,
ਇਹਨਾਂ ਬਾਰੇ ਖਾਸਾ ਪੜ੍ਹਿਆ। ਤੋ ਇਹਨਾਂ ਲੋਕਾਂ ਨੂੰ ਪੜ੍ਹਨ ਤੋਂ ਬਾਅਦ ਜਿਹੜਾ ਲਿਖ, ਇਹ ਸਾਰੇ ਕਿਤੇ ਨਾ ਕਿਤੇ ਲਿਖਦੇ ਸੀ। ਈਵਨ ਰਾਜ ਕਪੂਰ ਸਾਹਿਬ ਹੈ ਤਾਂ ਕਹਿੰਦੇ ਡਾਇਰੈਕਟਰ ਸੀ,
ਹਾਂਜੀ,
ਪਰ ਕਈ ਵਾਰੀ ਉਹ ਆਪਣੇ ਮਿਊਜ਼ਿਕ ਡਾਇਰੈਕਟਰ ਨੂੰ ਦੱਸ ਦਿੰਦੇ ਸੀ ਵੀ ਯਾਰ ਇੱਕ ਉਹ ਫਿਲਮ 'ਚ ਬੈਕਗਰਾਊਂਡ ਪੀਸ ਵੱਜਿਆ ਸੀ ਉਹਦੀ ਕੰਪੋਜੀਸ਼ਨ ਬਣਾ ਲੈ, ਮਤਲਬ ਗਾਣੇ ਨੂੰ ਜਨਮ ਦੇ ਦੇਣਾ।
ਠੀਕ ਹੈ।
ਸੋ ਉਹ ਇੰਨੇ ਲੋਕ ਹੋਏ ਇਹਨਾਂ ਨੂੰ ਪੜ੍ਹ ਪੜ੍ਹ ਕੇ, ਮੈਨੂੰ ਲੱਗਦੀ ਹੈ ਬੰਦਾ ਅੱਧਾ ਆਰਟਿਸਟ ਤਾਂ ਬਣ ਜਾਂਦਾ ਅਤੇ ਅੱਧਾ ਲੇਖਕ ਬਣ ਜਾਂਦਾ।
ਜੀ, ਚਲੋ ਮਾਨ ਸਾਹਿਬ, ਬੜੀਆਂ ਖੂਬਸੂਰਤ ਗੱਲਾਂ ਤੁਸੀਂ ਸਾਡੇ ਨਾਲ ਸਾਂਝੀਆਂ ਕੀਤੀਆਂ, ਅਤੇ ਇਹਦੇ ਨਾਲ ਹੀ ਇਸ ਗੁਫ਼ਤਗੂ ਨੂੰ ਅੰਜਾਮ ਦਿੰਦੇ ਹਾਂ। ਸਟੂਡੀਓ 'ਚ ਆਉਣ 'ਤੇ ਤੁਹਾਡਾ ਬਹੁਤ ਬਹੁਤ ਧੰਨਵਾਦ।
ਚਲੋ, ਮੇਰੇ ਵੱਲੋਂ ਐਤਵਾਰ ਤੱਕ ਸਾਰਿਆਂ ਨੂੰ ਫਤਿਹ, ਫਿਰ ਦਰਸ਼ਨ ਕਰਦੇ ਹਾਂ ਉੱਥੇ।